नाम के तारे सगले जंत
सारे प्यार नाल आखो सतनाम
श्री
वाहिगुरु। एक बार फिर आखो सतनाम श्री वाहिगुरु। बाणी विच गुरु साहब ने नाम की महिमा कही है। जिन्नी देर तक असी समझ नहीं लेंदे कि नाम की है, उन्नी देर तक नाम नाल जुड़ नहीं सकांगे। जिस नूं तुसीं वाहिगुरु कहिंदे हो, ईश्वर कहिंदे हो, भगवान अल्लाह ते गॉड कोई कहिंदा है, ओही नाम है। वाहिगुरु कोई व्यक्ति नहीं है, वाहिगुरु नाम है। बाणी विच ऐसा जिक्र आया है कि नावे अंदर हों वसा, नाम वसा मन आए। मैं नाम विच वसदा हां, नाम मनुख दे मन विच वस जांदा है। वाहिगुरु नाम है, जिस दा नाम है वो वाहिगुरु है, जिस दा नाम है उसनू ही वाहिगुरु कहिंदे हन। जैसे तुहाडे नाम ने ए नाम शरीर दे नहीं, ईश्वर दे। बाणी ने ऐसा जिक्र किया है कि नाम दे आसरे ते सब कुछ है। नाम जिदा चाहे उस तरह प्रकृति नूं तोर लेंदा। नाम तो जीव पैदा हुए ने, नाम नाल जुड़ना है। और एक दिन ऐसा आएगा जब नाम विच ही समा जाएंगे। जिस तो पैदा हुए हो उस विच ही समा जाना है। बाणी ने सानू समझाने लई अनेक तरीकों नाल खुलासा किया है। याद रखियो, बड़े लंबे समय तो ईश्वर का चलिया आ रहा नाम, बाणी ने उसनू सत नाम कहा है। और ऐसा जिक्र आया है, जप मन सत नाम सदा सत नाम, हलत पलत मुख उजल होई है, नित जाइए हर पुरख निरंजना। किते आप कहने कीर्तन नाम कथे तेरे जेहबा, सत नाम तेरा परा पूर्वला। जो सत है उसने नाम रूपी परपंच नु रचया है, उसे नु तुसी वाहिगुरु कहंदे हो, उसनु अल्लाह गॉड माधव बीठल भगवान गोपाल। बाणी च कितने नाम उसते आए ने। याद रखियो, तुहाडे अंदर भी उस नाम दा निवास है। وہ نام تہاڈے اندر بھی ہے، اسے نام کر کے تسی سن دے، ویخ دے، سوچ دے، کر دے، چل دے. جدو وہ نام اس شریر چ نکل جاندا ہے تو اس شریر نو لوگ مردہ قرار دے دیندے. نام کر کے ستھا سفرتی ہے، نام کر کے درخت اگدے نے، انہاں دی پرتپالنا ہوندی، وڈے ہوندے نے، فل لگدے نے، پھل لگدے نے. نام دے آسرے پرکرتی ہے، نام دے آسرے دھرتی ہے، نام دے آسرے ہی ہے سب کچھ. جد بانی دوارا وچار کرو گے تے او ایسی شکتی ہے نام جس نال جڑ کے تسی اس دا روپ ہو جاندے ہو، اور اوہی شکتی تہاڈے اندر سما جاندی ہے. پھر تسی دیکھو گے اج جڑیاں اکھاں نے اے تو سب کچھ اوہی رہے گا، پر اندروں سب کچھ بدل جائے گا. جدو دیکھو گے تے پھر کہہ پاؤ گے جو دیسا ہے سو تیرا روپ، جو دسدا ہے وہ تیرا روپ ہے، تو ہی دسدا ہے، کوئی دوسرا نہیں. بانی ایسا ذکر آیا ہے، میں بیکوری اونچا موہن سب تے اونچا. گرو صاحب کہندے نے میں ویکھیا ہے اور تسی بھی ویکھ پاؤ گے جدو اس نال جڑو گے. جنی دیر تک جڑتے نہیں انہی دیر تک، ایک کہاوت ہے آنکھ اونجھل پہاڑ اونجھل، جو چیز تہاڈی اکھ تو اولے ہے او مانو کسے پربت تو دور ہے، پربت تو اولے ہے، وہ تانو نہیں دسدی. ایشور ہے تو موجود اور تانو نہیں دسنا. اسی لیے تو تسی ترلے کر دیو، کیویں دس جائے، کتے دس جائے، کدوں دس جائے. اسی لیے تو بھگت کر لاندے نے، وہ جودڑیاں کردے نے نرنکار کے. گرو صاحب کہہ رہے نے بانی وچ، کوئی آن ملاوے میرا پریتم پیارا ہوں تس پہ آپ وچائی. یاد رکھو اس دنیا تے سونا وکدا ہے، چاندی وکدی، ہیرے جواہرات وکدے نے، بندے بھی وکدے نے، پر کوئی اپنے آپ نو نہیں ویچتا. جے منک بھی وکدے نے تو انہاں نو کوئی دوسرا ویچتا ہے. گرو صاحب اپنے آپ وکن لئی کہندے کہ کوئی آن ملاوے میرا پریتم پیارا ہاں تس پہ آپ ویچ آئی، میں اس تو اپنا آپا ویچ دیا گا. پوچھا کیوں ویچ دے ہو؟ کدے کسے نے اپنے آپ نو نہیں ویچیا؟ آپ کہنے لگے درسن ہر دیکھن کہتا ہے. میں اس لئی اپنے آپ نو ویچاں گا کہ مینو او ویکتی رب دے دیدار کرا دے، جس پاس میں وکاں جو مینو خریدے او مینو رب دے دیدار کرا دے، درشنا لئی میں اپنے آپ نو ویچدا. نام جس پاس آ جاندا ہے، نام نال جو ویکتی سان جوڑ لیندا ہے، جس دی اندروں پریت پی جاندی ہے، یاد رکھو اس لئی سارے سکھ ہی سکھ نے. بانی وچ ایسا ذکر آیا ہے کہ برا نہیں سب پلا ہی ہے رے، ہار نہیں سب جیت ہے. جب نام چت آ جائے کچھ برا نہیں ہے، کتے ہار نہیں، سب جیت ہی جیت ہے. سنسار چلاؤ گے تا جیت 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 دے رہو گے، سنسار تو چلے جاؤ گے تا جیت وچ رہو گے. تو سر ستگرو پاتشاہ پاون بانی چ کہندے نے کہ نام کر کے جت پراپت ہندی ہے. اسے کر کے تا بانی چ بچن کہندے کہ من نام سوئی جن جائے، ਨਾਮ ਤੋਂ ਬਿਨਾਂ ਸਾਰੇ ਕਰਮ ਅਧੂਰੇ ਨੇ। ਜੋ ਨਾਮ ਨੂੰ ਮੰਨਦੇ ਨੇ ਉਹ ਜਿੱਤ ਕੇ ਜਾਂਦੇ ਨੇ, ਬਾਕੀ ਸਭ ਚਲੇ ਜੁਆਰੀ ਦੋਏ ਹੱਥ ਛਾਰ, ਇਸ ਸੰਸਾਰ ਤੋਂ ਹਾਰ ਕੇ ਜਾਂਦੇ। ਬਾਣੀ ਚ ਜੇਕਰ ਆਇਆ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਮਿਲ ਲਾਏ। ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖਰ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਜਿਸ ਨਾਲ ਅਸੀਂ ਜੁੜ ਰਹੇ। ਮੋਹ ਨਾਲ ਸੰਸਾਰ ਨਾਲ ਪ੍ਰੀਤ, ਤਰ੍ਹਾਂ ਤਰ੍ਹਾਂ ਦੇ ਭੋਜਨ ਦੇ ਸਵਾਦ, ਪਦਾਰਥਾਂ ਦੇ ਸਵਾਦ, ਔਰ ਗੁਰਦੇਵ ਜੀ ਜ਼ਿਕਰ ਕਰਦੇ ਨੇ ਜੇਤਾ ਮੋਹ ਪ੍ਰੀਤ ਸਵਾਦ, ਸਭੈ ਕਾਲਖ ਦਾਗਾ ਦਾਗ। ਕਹਿਣ ਲੱਗੇ ਸੰਸਾਰ ਨਾਲ ਤੇਰਾ ਮੋਹ, ਪੁੱਤਰਾਂ ਧੀਆਂ ਸਾਖ ਸੰਬੰਧੀਆਂ ਨਾਲ ਪ੍ਰੀਤ, ਇਹ ਸਾਰੇ ਦਾਗ ਬਣ ਕੇ ਤੇਰੀ ਆਤਮਾ ਦੇ ਚਿਹਰੇ ਤੇ ਪੈ ਜਾਣਗੇ। ਜਦੋਂ ਦਾਗ ਦੋਸ ਮੂੰਹ ਚੱਲਿਆ ਲਾਏ, ਜਦੋਂ ਇਹਨਾਂ ਗੁਨਾਹਾਂ ਦੇ ਦਾਗਾਂ ਨੂੰ ਤੂੰ ਆਪਣੇ ਮੁੱਖ ਤੇ ਲੈ ਕੇ ਦਰਗਾਹ ਵਿੱਚ ਗਿਆ, ਫਿਰ ਦਰਗਾਹ ਬੈਸਣ ਨਾ ਹੀ ਜਾਏ, ਦਰਗਾਹ ਵਿੱਚ ਤੈਨੂੰ ਬੈਠਣ ਲਈ ਜਗ੍ਹਾ ਨਹੀਂ ਮਿਲੇ। ਫਿਰ ਪੁੱਛਿਆ ਛੁਟਕਾਰਾ ਕਿਵੇਂ ਹੋਵੇ, ਕਹਿਣ ਲੱਗੇ ਕਰਮ ਮਿਲਾ ਆਖਣ ਤੇਰਾ ਨਾਮ, ਤੇਰਾ ਨਾਮ ਕਰਮ ਕਿਰਪਾ ਨਾਲ ਆਖਣ ਲਈ ਮਿਲਦਾ ਹੈ। ਜਿਸ ਤੇ ਕਿਰਪਾ ਹੁੰਦੀ ਉਹ ਰੱਬ ਦੇ ਗੁਣ ਗਾਉਂਦਾ, ਜਿਸ ਤੇ ਕਿਰਪਾ ਹੁੰਦੀ ਉਹ ਅੰਮ੍ਰਿਤ ਵੇਲੇ ਜਾਗਦਾ, ਜਿਸ ਤੇ ਕਿਰਪਾ ਹੁੰਦੀ ਉਹ ਸਤਸੰਗ ਕਰਦਾ, ਜਿਸ ਤੇ ਕਿਰਪਾ ਹੁੰਦੀ ਉਹ ਸੇਵਾ ਕਰਦਾ ਹੈ। ਕਿਰਪਾ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਜੇ ਕਿਰਪਾ ਹੋ ਜਾਏ ਤਾਂ ਗੁਰਦੇਵ ਜੀ ਕਹਿੰਦੇ ਕਰਮ ਮਿਲਾ ਆਖਣ ਤੇਰਾ ਨਾਮ, ਜਿੱਤ ਲੱਗ ਤਾਰਨਾ ਹੋਰ ਨਹੀਂ ਥਾ ਹੋ, ਨਾਮ ਨਾਲ ਜੁੜ ਕੇ ਹੀ ਨਿਸਤਾਰਾ ਹੋਏਗਾ। ਹੋਰ ਕੋਈ ਤਰੀਕਾ ਨਹੀਂ ਕਿ ਨਾਮ ਤੋਂ ਬਿਨਾਂ ਨਿਸਤਾਰਾ ਹੋ ਜਾਏ। ਤੁਹਾਡੇ ਘਰ ਛੁਟਕਾਰਾ ਨਹੀਂ ਦਵਾ ਸਕਣਗੇ, ਪੁੱਤਰ ਧੀਆਂ ਸਾਖ ਸੰਬੰਧੀ ਮਿੱਤਰ ਰਿਸ਼ਤੇਦਾਰ ਧਨ ਇਹ ਈਸ਼ਵਰ ਤੋਂ ਛੁਟਕਾਰਾ ਨਹੀਂ ਦਵਾ ਸਕੇਗਾ। ਜਮਾਂ ਦੀ ਮਾਰ ਤੋਂ ਛੁੱਟ ਨਹੀਂ ਸਕੋਗੇ, ਉਸ ਦੇ ਦਰ ਤੇ ਲੈ ਜਾਣ ਵਾਲੇ ਲੇਖੇ ਤੋਂ ਛੁਟਕਾਰਾ ਨਹੀਂ ਹੋਏਗਾ। ਨਾਮ ਹੀ ਇੱਕ ਐਸੀ ਚੀਜ਼ ਹੈ ਜਿਸ ਨਾਲ ਜਦੋਂ ਬੰਦਾ ਜੁੜ ਜਾਏ ਤਾਂ ਬਾਣੀ ਜ਼ਿਕਰ ਕਰਦੀ ਹੈ ਕਿ ਕਰਮ ਮਿਲਾ ਆਖਣ ਤੇਰਾ ਨਾਮ, ਜਿੱਤ ਲੱਗ ਤਰਨਾ ਹੋਰ ਨਹੀਂ ਥਾਓ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਉਹ ਈਸ਼ਵਰ ਦਾਤਾ ਹੈ, ਜਦੋਂ ਕੋਈ ਨਾਮ ਨਾਲ ਜੁੜਦਾ ਹੈ ਫਿਰ ਉਸਦੀ ਸੰਭਾਲ ਹੁੰਦੀ ਹੈ। ਕਿੰਨੇ ਲੋਕਾਂ ਦੇ ਆਪ ਜੀਵਨ ਪੜ੍ਹਦੇ ਹੋ, ਬਾਣੀ ਚ ਐਸਾ ਜ਼ਿਕਰ ਆਇਆ ਹੈ। ਰਵਿਦਾਸ ਜੀ ਮਹਾਰਾਜ ਤਿਨ੍ਹਾਂ ਦੀ ਸੰਸਾਰਕ ਲੋਕ ਜਿਸ ਨੂੰ ਜਾਤ ਕਹਿੰਦੇ ਨੇ ਉਹ ਨੀਵੀ ਹੈ। ਆਪ ਆਪਣੀ ਬਾਣੀ ਵਿੱਚ ਐਸਾ ਜ਼ਿਕਰ ਕਰਦੇ, ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰ, ਮੇਰੀ ਜਾਤ ਨੀਵੀ ਹੈ, ਮੇਰੀ ਬਰਾਦਰੀ ਨੀਵੀ ਹੈ, ਮੇਰਾ ਜਨਮ ਨੀਵੀਂ ਜਗ੍ਹਾ 'ਤੇ ਹੋਇਆ, ਪਰ ਤੁਮ ਸਰਣਾਂਗਾ ਤਾਂ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰ, ਪਰ ਮੈਂ ਤੇਰੀ ਸਰਣ ਵਿੱਚ ਹਾਂ। ਕਹਿੰਦੇ ਨੇ ਚਮਰਟਾ ਗਾਂਠ ਨਾ ਜਨਈ, ਲੋਕ ਗੰਠਾਵੇ ਪੰਨ ਹੀ, ਮੈਨੂੰ ਗੰਢਣਾ ਕੁਝ ਨਹੀਂ ਆਉਂਦਾ, ਲੋਕ ਕਹਿੰਦੇ ਜੁੱਤੀਆਂ ਗੰਢ ਦੇ, ਆਰ ਨਹੀਂ ਜੈ ਤੋਪੋ ਨਹਿ ਰੰਬੀ ਥਾਓ ਰੋਪੋ, ਲੋਕ ਗੰਠ ਗੰਠ ਖਰਾ ਬਗੂਚਾ, ਹਾਂ ਬਿਨ ਗੰਠ ਜਾਏ ਪਹੁੰਚਾ, ਪਰ ਪਹੁੰਚਿਆ ਕਿਵੇਂ ਰਵਿਦਾਸ ਜਪੈ ਰਾਮ ਨਾਮਾ, ਮੋਹ ਜਮਸ਼ੋ ਨਾਹੀ ਕਾਮ। ਨਾਮ ਨਾਲ ਜੋ ਜੁੜ ਜਾਂਦਾ ਹੈ ਉਹ ਸ੍ਰੀ ਜੈ ਜੈਕਾਰ ਹੁੰਦੀ, ਬਾਣੀ ਐਸਾ ਜ਼ਿਕਰ ਕਰਦੀ। ਗੁਰਦੇਵ ਜੀ ਕਹਿੰਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਤਾਂ ਕਿ ਕੀਮਤ ਕਹੀ ਨਾ ਜਾਈ, ਹਉ ਕੁਰਬਾਨ ਜਾਈ ਤੇਰੇ ਨਾਵੇ, ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਨਾਮ ਜਪਣ ਨਾਲ ਬਾਣੀ ਨੇ ਜ਼ਿਕਰ ਕੀਤਾ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਚਾ ਕੁੰਟ ਮਨ, ਜਿਸ ਨੂੰ ਕੋਈ ਜਾਣਦਾ ਨਹੀਂ, ਨਾਮ ਜਪ ਕੇ ਚਾਰਾਂ ਕੁੰਡਾਂ ਵਿੱਚ ਉਸਦਾ ਵਾਜਾ ਵੱਜਦਾ, ਜੈ ਜੈਕਾਰ ਹੁੰਦੀ, ਚਾਰੇ ਕੁੰਡਾਂ ਵਿੱਚ ਉਸਨੂੰ ਮਾਨਤਾ ਪ੍ਰਾਪਤ ਹੁੰਦੀ, ਸਭ ਉਸਦੀ ਉਸ ਅੱਗੇ ਸਿਰ ਝੁਕਾਉਂਦੇ। ਤੇ ਨਾਮ ਦੀ ਮਹਿਮਾ ਹੈ, ਜਦੋਂ ਖੋਜਣ ਜਾਓਗੇ ਪਾਵਨ ਬਾਣੀ ਨੂੰ ਮਿਲੇਗਾ ਕਿ ਸਭ ਕੁਝ ਨਾਮ ਦੇ ਆਸਰੇ। ਹੁਣ ਤੁਸੀਂ ਸੋਚੋਗੇ, ਅਸੀਂ ਤਾਂ ਆਪਣੇ ਆਸਰੇ ਆਪ, ਸਾਡਾ ਮਕਾਨ ਹੈ, ਸਾਡੇ ਪਾਸ ਧਨ ਹੈ, ਪੁੱਤਰ ਹੈ, ਕਾਰੋਬਾਰ ਹੈ। ਬੰਦਾ ਕਈ ਵਾਰ ਕਹਿੰਦਾ, ਮੈਨੂੰ ਕਿਸੇ ਦੇ ਆਸਰੇ ਦੀ ਕੋਈ ਲੋੜ ਨਹੀਂ, ਪਰ ਨਹੀਂ, ਇਸ ਨੂੰ ਈਸ਼ਵਰ ਦੇ ਆਸਰੇ ਦੀ ਲੋੜ ਹੈ। ਉਸ ਦੇ ਆਸਰੇ ਤੋਂ ਬਿਨਾਂ ਇਹ ਚੱਲ ਨਹੀਂ ਪਾਏਗਾ। ਜਦੋਂ ਉਹ ਆਸਰਾ ਦੇ ਦਿੰਦਾ ਤਾਂ ਹੀ ਤਾਂ ਸਵਾਸ ਆਉਂਦੇ ਨੇ ਨਾ, ਉਸਦਾ ਆਸਰਾ ਨਾ ਹੋਏ ਤਾਂ ਫਿਰ ਸਵਾਸ ਨਹੀਂ ਆਏਗਾ। ਉਸਦਾ ਆਸਰਾ ਨਾ ਹੋਵੇ, ਬਾਣੀ ਚ ਐਸਾ ਜ਼ਿਕਰ ਆਇਆ ਹੈ ਕਿ ਜਿਨ੍ਹਾਂ ਤੋਂ ਉਹ ਆਪਣੀ ਕਿਰਪਾ ਦਾ ਹੱਥ ਖਿੱਚ ਲੈਂਦਾ ਹੈ, ਐਸੇ ਵਿਅਕਤੀ ਫਿਰ ਸੰਸਾਰ ਤੇ ਕਿਤੇ ਮਾਨਤਾ ਪ੍ਰਾਪਤ ਨਹੀਂ ਹੁੰਦੇ। ਦੁਨੀਆ ਉਹਨਾਂ ਨੂੰ ਦੁਰਕਾਰਦੀ ਹੈ, ਬੁਰੇ ਕਹੇ ਜਾਂਦੇ ਨੇ, ਤੇ ਜਿਹੜੇ ਉਸਦੇ ਨਾਮ ਨਾਲ ਜੁੜਦੇ ਨੇ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਉਹ ਉਸ ਵਰਗੇ ਹੋ ਜਾਂਦੇ ਨੇ। ਸਾਹਿਬ ਸਤਿਗੁਰ ਪਾਤਸ਼ਾਹ ਪਾਵਨ ਬਾਣੀ ਵਿੱਚ ਨਾਮ ਦੀ ਮਹਿਮਾ ਕਰਦੇ ਹਾਂ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਸਤਿਗੁਰੂ, ਤੂੰ ਇਤਨਾ ਕੁਝ ਸਾਡੇ ਲਈ ਕਿਹਾ ਕਿ ਕੋਈ ਅੰਤ ਨਹੀਂ, ਪਰ ਜਦੋਂ ਨਾਮ ਦੀ ਗੱਲ ਆਈ ਤੇ ਤੂੰ ਵੀ ਇਹ ਗੱਲ ਕਹਿ ਦਿੱਤੀ ਕਿ ਨਾਵੇਂ ਕੀ ਕੀਮਤ ਨਿਤ ਕਹੀ ਨਾ ਜਾਏ। ਐ ਮਿੱਤਰਾ, ਨਾਮ ਦੀ ਕੀਮਤ ਕਹੀ ਨਹੀਂ ਜਾ ਸਕਦੀ। ਬਸ ਮੈਂ ਕੇਵਲ ਇੰਨਾ ਕਹਿ ਸਕਦਾ ਹਾਂ ਕਿ ਸੋ ਜਨ ਧਨ ਜਿਨ ਹਰ ਨਾਮ ਲਿਵ ਲਾਏ, ਜਿਨ੍ਹਾਂ ਨੇ ਨਾਮ ਨਾਲ ਬਿਰਤੀ ਜੋੜੀ ਹੈ ਐਸੇ ਵਿਅਕਤੀ ਧਨ ਨੇ। ਇੰਨਾ ਕਿਹਾ, ਕਹਿਣ ਲੱਗੇ, ਮੈਂ ਨਾਮ ਦੀ ਕੀਮਤ ਨਹੀਂ ਕਹਿ ਸਕਦਾ, ਬਸ ਇੰਨਾ ਕਹਿ ਸਕਦਾ ਹਾਂ ਕਿ ਜਿਹੜੇ ਨਾਮ ਨਾਲ ਜੁੜੇ ਉਹ ਧਨ ਨੇ। ਹੁਣ ਐਸੇ ਨਾਮ ਨੂੰ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ, ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਐਸਾ ਨਾਮ ਜੋ ਸਾਰਿਆਂ ਤੇ ਹੁਕਮ ਚਲਾਉਂਦਾ ਹੈ, ਐਸਾ ਨਾਮ ਜੋ ਸਭ ਨੂੰ ਪ੍ਰਤਪਾਲਦਾ ਹੈ, ਐਸਾ ਨਾਮ ਜੋ ਤੁਹਾਡੀ ਰਖਵਾਲੀ ਕਰਦਾ ਹੈ, ਐਸਾ ਨਾਮ ਜੋ ਤੁਹਾਨੂੰ ਹਰ ਵਸਤੂ ਦੇ ਦੇਣ ਵਾਲਾ ਹੈ। ਪਰ ਕਿੰਨੀ ਅਜੀਬ ਗੱਲ, ਤੁਸੀਂ ਉਸ ਨਾਮ ਨਾਲ ਜੁੜਦੇ ਨੇ, ਨਾਮ ਨਾਲ ਸਾਂਝ ਨਹੀਂ ਪਾਉਂਦੇ, ਕਿਉਂਕਿ ਤੁਹਾਨੂੰ ਆਪਣੇ ਪੁੱਤਰਾਂ ਦੀ, ਧੀਆਂ ਦੀ, ਮਿੱਤਰਾਂ ਦੀ, ਸਾਖ ਸੰਬੰਧੀਆਂ ਦੀ ਸਾਂਝ ਨਾਲੋਂ ਵੀ ਫੁਰਸਤ ਨੇ। ਉਹਨਾਂ ਦੀ ਸਾਂਝ ਤੁਹਾਨੂੰ ਚੰਗੀ ਲੱਗਦੀ, ਨਾਮ ਨਾਲ ਸਾਂਝ ਤੁਹਾਡੀ ਪੈਂਦੀ ਨਹੀਂ, ਕਿਉਂਕਿ ਤੁਸੀਂ ਯਤਨ ਨਹੀਂ ਕਰਦੇ। ਨਾਮ ਨਾਲ ਸਾਂਝ ਪਾਉਣ ਲਈ ਤਾਂ ਬਾਣੀ ਕਹਿੰਦੀ, ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਦੋਂ ਧਿਆਓਗੇ, ਜਪੋਗੇ, ਫਿਰ ਸਾਂਝ ਪਏਗੀ, ਫਿਰ ਹੀ ਚਿੰਤਾ ਦੂਰ ਹੋ ਸਕਦੀ ਹੈ। ਨਾਮ ਨਾਲ ਜਦੋਂ ਜੁੜੋਗੇ ਤਾਂ ਸਭ ਚਿੰਤਾ ਮੁੱਕ ਜਾਣਗੀ। ਜਿੰਨੀ ਦੇਰ ਨਾਮ ਤੋਂ ਦੂਰ ਹੋ, ਓਨੀ ਦੇਰ ਸਭ ਚਿੰਤਾ ਨੇ, ਓਨੀ ਦੇਰ ਲੱਖ ਯਤਨ ਕਰੋ ਚਿੰਤਾ ਦੂਰ ਹੋ ਜਾਣ, ਪਰ ਪਿਆਰਿਓ ਨਹੀਂ ਹੋ ਸਕਦੀਆਂ, ਕਿਉਂਕਿ ਜਿਸ ਨੇ ਚਿੰਤਾ ਦੂਰ ਕਰਨੀ ਹੈ ਉਸ ਨਾਲ ਤਾਂ ਜੁੜੇ ਨੇ, ਚਿੰਤਾ ਵਿੱਚ ਤਾਂ ਪੈ ਰਹੇ ਹੋ। ਪਹਿਲਾਂ ਪੁੱਤਰ ਪੈਦਾ ਕਰਦੇ ਹੋ, ਫਿਰ ਪਾਲਣ ਦੀ ਚਿੰਤਾ ਹੋ ਜਾਂਦੀ, ਫਿਰ ਕਹਿੰਦੇ ਹੁਣ ਚਿੰਤਾ ਹੈ ਇਸ ਨੂੰ ਪੜ੍ਹਾਉਣਾ ਕਿਵੇਂ, ਫਿਰ ਚਿੰਤਾ ਹੈ ਇਸ ਦਾ ਕਾਰਜ ਕੀਤਾ ਜਾ। ਫਿਰ ਜੇ ਕਾਰਜ ਹੋ ਗਿਆ, ਘਰ ਵਿੱਚ ਐਡਜਸਟਮੈਂਟ ਨਾ ਹੋਈ, ਬੱਚੀ ਜੋ ਘਰ ਵਿੱਚ ਆਈ ਨੂੰ ਜਿਸ ਨੂੰ ਕਹਿੰਦੇ ਹੋ, ਫਿਰ ਚਿੰਤਾ ਹੋ ਗਈ, ਬੜੇ ਔਖੇ, ਬਸ ਨੂੰਹ ਨੇ ਬਰਬਾਦ ਕਰ ਛੱਡਿਆ। ਮੈਂ ਤਾਂ ਕਈ ਵਾਰ ਐਸਾ ਸੋਚਦਾ ਹਾਂ ਕਿ ਲੋਕ ਆਪਣੀਆਂ ਬੱਚੀਆਂ ਨਾਲ, ਧੀਆਂ ਨਾਲ ਪਿਆਰ ਕਰਦੇ ਨੇ, ਨੂੰਹ ਨਾਲ ਨਹੀਂ। ਕਦੇ ਦੁਨੀਆਂ 'ਤੇ ਝਗੜੇ ਨਾ ਹੋਣ। ਜੇ ਸੱਸ ਨੂੰਹ ਨੂੰ ਆਪਣੀ ਧੀ ਸਮਝ ਲੈ ਤੇ ਨੂੰਹ ਸੱਸ ਨੂੰ ਆਪਣੀ ਮਾਂ ਸਮਝ ਲੈ। ਬੜੀ ਅਜੀਬ ਗੱਲ, ਜਿਸ ਘਰ ਵਿੱਚ 20 ਸਾਲ ਗੁਜ਼ਾਰੇ ਨੇ ਉਸ ਘਰ ਵਿੱਚ ਨਾਲ ਤਾਂ ਮੋਹ ਹੈ, ਉਹ ਘਰ ਤਾਂ ਆਪਣਾ ਹੈ, ਤੇ ਜਿਸ ਘਰ ਵਿੱਚ ਸਾਰੀ ਉਮਰ ਗੁਜ਼ਾਰਨੀ ਇਹ ਘਰ ਆਪਣਾ ਨਹੀਂ। ਜਿਸ ਮਾਂ ਬਾਪ ਨੇ 20 ਸਾਲ ਪ੍ਰਤਪਾਲਣਾ ਕੀਤੀ ਉਹ ਆਪਣੇ ਹੋ ਗਏ, ਜਿੱਥੇ ਸਾਰੀ ਉਮਰ ਗੁਜ਼ਾਰਨੀ ਉਹ ਆਪਣੇ ਨੇ। ਯਾਦ ਰੱਖਿਓ, ਦੁਨੀਆਂ 'ਤੇ ਜਿਤਨੇ ਝਗੜੇ ਨੇ ਉਹ ਸਾਰੇ ਹਉਮੈ ਦੇ ਨੇ। ਜਦੋਂ ਹਉਮੈ ਮੁੱਕ ਜਾਂਦੀ ਹੈ ਤਾਂ ਸੰਸਾਰ 'ਤੇ ਕੋਈ ਝਗੜਾ ਨਹੀਂ ਰਹਿੰਦਾ, ਸਭ ਝਗੜੇ ਵੀ ਮੁੱਕ ਜਾਂਦੇ ਨੇ। ਤਾਂ ਹਉਮੈ ਜਦੋਂ ਮੁੱਕੇਗੀ ਕਿਸ ਗੱਲ ਨਾਲ, ਕਿ ਧਨ ਹਉਮੈ ਨੂੰ ਮੁਕਾ ਦਿੰਦਾ, ਜਾਂ ਪਦਾਰਥਾਂ ਨਾਲ ਹਉਮੈ ਮੁੱਕ ਜਾਂਦੀ, ਜਾਂ ਬਹੁਤ ਵੱਡਾ ਕਾਰੋਬਾਰ ਹੋਵੇ ਤਾਂ ਹਉਮੈ ਮੁੱਕ ਜਾਂਦੀ। ਜਦੋਂ ਸਤਿਗੁਰੂ ਪਾਤਸ਼ਾਹ ਨੂੰ ਪਾਵਨ ਬਾਣੀ ਦੁਆਰਾ ਪੁੱਛੋਗੇ ਕਿ ਗੁਰਦੇਵ ਪਿਤਾ ਆਪ ਬਖਸ਼ਿਸ਼ ਕਰਕੇ ਦੱਸੋ ਕਿ ਹਉਮੈ ਕਿਸ ਗੱਲ ਨਾਲ ਮੁੱਕਦੀ ਹੈ, ਤਾਂ ਆਪ ਤਾਂ ਐਸਾ ਜ਼ਿਕਰ ਕਰਦੇ ਨੇ, ਆਪ ਪਿੱਛੇ ਪੜ੍ਹ ਕੇ ਆਇਓ ਕਿ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਂ ਵੀ ਹਉਮੈ ਮੈਲ ਨਾ ਜਾਵੇ। ਹੁਣ ਹਉਮੈ ਮੁੱਕੇਗੀ ਤਾਂ ਰੱਬ ਮਿਲੇਗਾ, ਹਉਮੈ ਮੁੱਕੇਗੀ ਤਾਂ ਆਪਣੇ ਆਪ ਨੂੰ ਨੀਵਾਂ ਸਮਝੋਗੇ, ਹਉਮੈ ਮੁੱਕੇਗੀ ਤਾਂ ਉਸ ਨਾਲ ਜੁੜ ਪਾਓਗੇ, ਹਉਮੈ ਮੁੱਕੇਗੀ ਤਾਂ ਆਨੰਦ ਆਏਗਾ, ਹਉਮੈ ਮੁੱਕੇਗੀ ਤਾਂ ਜਪ ਸਕੋਗੇ, ਹਉਮੈ ਮੁੱਕੇਗੀ ਤਾਂ ਸੁੱਖ ਪ੍ਰਾਪਤ ਹੋਏਗਾ। ਪਰ ਹਉਮੈ ਹੀ ਤਾਂ ਹੈ ਜਿਹੜੀ ਮੁੱਕਦੀ ਨਹੀਂ। ਹਉਮੈ ਨੂੰ ਮਾਰਨ ਲਈ ਬਾਣੀ ਨੇ ਐਸੇ ਜ਼ਿਕਰ ਕੀਤਾ ਕਿ ਸੰਸਾਰ ਰੋਗੀ ਹੈ। ਰੋਗ ਕੀ ਹੈ? ਹਉਮੈ ਦਾ ਰੋਗ। ਤੇ ਇਸ ਰੋਗ ਦੀ ਦਵਾਈ ਕੀ ਹੈ? ਨਾਮ। ਸੰਸਾਰ ਰੋਗੀ, ਨਾਮ ਦਾਰੂ, ਮੈਲ ਲੱਗ ਹੈ ਸੱਚ ਬਿਨਾ। ਹਉਮੈ ਦੇ ਰੋਗ ਦੀ ਦਵਾਈ ਨਾਮ ਹੈ। ਨਾਮ ਜਪਦਿਆਂ ਜਪਦਿਆਂ ਮਨੁੱਖ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਜਿਸ ਸਰੀਰ ਦਾ ਮੈਂ ਮਾਣ ਕਰਦਾ ਹਾਂ ਇਹ ਤਾਂ ਇੱਕ ਦਿਨ ਮਿੱਟੀ ਹੋ ਜਾਣਾ, ਜਿਸ ਧਨ ਦਾ ਮੈਂ ਮਾਣ ਕਰਦਾ ਹਾਂ ਇਹਨੂੰ ਮੈਂ ਇੱਕ ਦਿਨ ਛੱਡ ਕੇ ਚਲੇ ਜਾਣਾ, ਜਿਸ ਘਰ ਦਾ ਮਾਣ ਕਰਦਾ ਹਾਂ ਇਹ ਵੀ ਇੱਥੇ ਵੀ ਨਹੀਂ ਰਹਾਂਗਾ, ਜਿਸ ਕਾਰੋਬਾਰ ਦਾ ਮਾਣ ਕਰਦਾ ਹਾਂ ਇਹ ਵੀ ਇੱਕ ਦਿਨ ਛੁੱਟ ਜਾਏਗਾ। ਇੱਕ ਦਿਨ ਐਸਾ ਆਏਗਾ ਜਦੋਂ ਸਭ ਮਿਟੇਗਾ, ਲੋਕ ਦੇਖਣਗੇ ਕਿ ਅੱਜ ਫਲਾਣਾ ਜਾ ਰਿਹਾ ਹੈ, ਚਲਿਆ ਗਿਆ, ਧਨ ਇੱਥੇ ਰਹਿ ਜਾਏਗਾ, ਪਦਾਰਥ ਸੁੱਖ ਇੱਥੇ ਰਹਿ ਜਾਣਗੇ, ਕਾਰੋਬਾਰ ਇੱਥੇ ਰਹਿ ਜਾਏਗਾ, ਪੁੱਤਰ ਧੀਆਂ ਇੱਥੇ ਰਹਿ ਜਾਣਗੇ, ਸਰੀਰ ਵੀ ਇੱਥੇ ਰਹਿ ਜਾਏਗਾ। ਤੇ ਫਿਰ ਹਉਮੈ ਕਿਸ ਗੱਲ ਦੀ ਕਰਦੇ ਹੋ? ਅਗਿਆਨਤਾ ਕਰਕੇ ਹਉਮੈ ਹੋ ਜਾਂਦੀ, ਜਦੋਂ ਗਿਆਨ ਹੋ ਜਾਂਦਾ ਉਦੋਂ ਹਉਮੈ ਚਲੀ ਜਾਂਦੀ ਹੈ। ਅਗਿਆਨਤਾ ਕਰਕੇ ਸਭ ਨੂੰ ਮੈਂ ਤੇ ਮੇਰਾ ਕਹਿ ਰਹੇ ਹੋ, ਜਦੋਂ ਅਗਿਆਨਤਾ ਚਲੀ ਗਈ ਉਦੋਂ ਮੇਰਾ ਮੁਝ ਮੇ ਕਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਉਦੋਂ ਮੇਰਾ ਕੁਝ ਨਹੀਂ ਹੋਏਗਾ। ਇਹ ਸਰੀਰ ਤੇਰਾ, ਇਹਦੇ ਚ ਮਨ ਤੇਰਾ, ਵਿਚਾਰ ਤੇਰੇ, ਕਿਰਤ ਕਰਨ ਵਾਲਾ ਤੂੰ, ਦੇਖਣ ਵਾਲਾ ਤੂੰ, ਬੋਲਣ ਵਾਲਾ ਤੂੰ, ਸੁਣਨ ਵਾਲਾ ਤੂੰ ਆਪ, ਚੱਲਣ ਵਾਲਾ ਆਪ। ਬਾਣੀ ਚ ਐਸਾ ਜ਼ਿਕਰ ਆਇਆ ਹੈ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਥਾਰ, ਰੰਗ ਰਤਾ ਮੇਰਾ ਸਾਹਿਬ ਸਦ ਰਹਿਆ ਭਰਪੂਰ, ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨਕੜਾ, ਆਪੇ ਅੰਦਰ ਲਾਲ, ਆਪੇ ਬਹੁਵਿਧ ਰੰਗਲਾ, ਸਖੀਏ ਮੇਰਾ ਲਾਲ। ਆਪ ਹੀ ਹੈ, ਕੋਈ ਦੂਸਰਾ ਨਹੀਂ। ਇਸ ਗੱਲ ਨੂੰ ਸਮਝਣ ਲਈ ਨਾਮ ਜਪਣਾ ਪਏਗਾ। ਹੁਣ ਤੁਹਾਨੂੰ ਬੇਸ਼ੱਕ ਤੁਸੀਂ ਕਹੀ ਜਾਓ, ਪਰ ਕੀ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਸਭ ਕੁਝ ਨਾਮ ਦੇ ਆਸਰੇ ਤੇ ਚੱਲ ਰਿਹਾ? ਨਹੀਂ ਕਹਿ ਸਕਦੇ, ਕਿਉਂਕਿ ਇਸ ਗੱਲ ਦਾ ਗਿਆਨ ਨਹੀਂ। ਕੋਈ ਮੁਲਕ ਹੈ, ਤੁਸੀਂ ਕਹਿੰਦੇ ਹੋ ਫਲਾਣਾ ਰਾਸ਼ਟਰਪਤੀ ਚਲਾ ਰਿਹਾ ਹੈ, ਫਲਾਣਾ ਪ੍ਰਾਈਮ ਮਿਨਿਸਟਰ ਚਲਾ ਰਿਹਾ ਹੈ। ਆਪਣੇ ਘਰ ਨੂੰ ਤੁਸੀਂ ਕਹਿੰਦੇ ਮੈਂ ਚਲਾਉਂਦਾ, ਕਾਰੋਬਾਰ ਮੇਰਾ ਬੜਾ ਚੱਲਦਾ, ਮੈਂ ਚਲਾਉਂਦਾ, ਪਰ ਤੁਸੀਂ ਨਹੀਂ ਸੋਚਿਆ ਕਿ ਚਲਾਉਣ ਵਾਲਾ ਕੋਈ ਹੋਰ ਹੈ। ਉਹ ਜੀਵਾਂ ਨੂੰ ਜਨਮ ਦਿੰਦਾ, ਉਹਨਾਂ ਨੂੰ ਜੀਵਾਲਦਾ ਹੈ, ਉਹਨਾਂ ਨੂੰ ਖੁਰਾਕ ਦਿੰਦਾ, ਉਹਨਾਂ ਦੀ ਲਹਿਤਾ ਕਰ ਦਿੰਦਾ ਹੈ। ਉਹ ਚਲਾ ਰਿਹਾ ਹੈ, ਉਸਦਾ ਗੈਬੀ ਹੱਥ ਸਾਰੇ ਸੰਸਾਰ ਨੂੰ, ਐਸਾ ਹੱਥ ਜਿਹੜਾ ਚਲਾ ਤਾਂ ਰਿਹਾ ਹੈ ਪਰ ਹੱਥ ਨਹੀਂ ਦਿਸਦਾ। ਉਹ ਕਿਸ ਦਾ ਹੱਥ ਹੈ ਜਿਸ ਨਾਲ ਸੰਸਾਰ ਚੱਲ ਰਿਹਾ ਹੈ? ਤੁਸੀਂ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਖਿੜੇ ਹੋਏ ਫੁੱਲਾਂ ਨੂੰ ਤੱਕਦੇ ਹੋ, ਪਰ ਤੁਸੀਂ ਕਦੇ ਸੋਚਿਆ ਹੈ ਜਿਹਨ ਵਿੱਚ ਇਸ ਫੁੱਲ ਵਿੱਚ ਰੰਗ ਕਿਸ ਨੇ ਭਰਿਆ ਹੈ, ਇਸ ਦੀਆਂ ਪੱਤੀਆਂ ਕਿਸ ਨੇ ਖੜੀਆਂ ਨੇ, ਇਸ ਨੂੰ ਖੜਾਉਣ ਪਿੱਛੇ ਕਿਸ ਦਾ ਹੱਥ ਹੈ, ਇਸ ਵਿੱਚ ਮਹਿਕ ਕਿਸ ਦੀ ਹੈ? ਕਦੇ ਨਹੀਂ ਸੋਚਿਆ। ਫਿਰ ਐਸਾ ਨਹੀਂ ਸੋਚਿਆ ਕਿ ਟਹਿਣੀਆਂ ਹਰੀਆਂ ਨੇ, ਫੁੱਲ ਨੀਲੇ ਨੇ, ਫੁੱਲ ਲਾਲ ਨੇ, ਫੁੱਲ ਸਫੇਦ ਨੇ, ਫੁੱਲ ਪੀਲੇ ਨੇ? ਐਸਾ ਕਲਾਕਾਰ ਕਿਹੜਾ ਹੈ ਜਿਹੜਾ ਹਰੀ ਟਹਿਣੀ ਚੋਂ ਪੀਲਾ ਫੁੱਲ ਨਿਕਾਲ ਦੇਵੇ? ਕਦੇ ਤੁਹਾਡੀ ਦ੍ਰਿਸ਼ਟੀ ਈਸ਼ਵਰ ਵੱਲ ਨਹੀਂ ਗਈ? ਬਹੁਤ ਕੁਝ ਤੱਕਦੇ ਹੋ, ਪੰਛੀਆਂ ਨੂੰ ਬੋਲਦਿਆਂ ਤੱਕਦੇ ਹੋ, ਕਦੇ ਨਹੀਂ ਸੋਚਿਆ ਇਹਨਾਂ ਦੇ ਗਲੇ ਚ ਬੈਠ ਕੇ ਕੌਣ ਬੋਲ ਰਿਹਾ ਹੈ? ਆਪ ਵੀ ਬੋਲਦੇ ਹੋ, ਬਸ ਇਤਨੀ ਗੱਲ ਕਹਿੰਦੇ ਮੈਂ ਕਿਹਾ, ਮੈਂ ਬੋਲਿਆ, ਪਰ ਜਾਣਦੇ ਹੋ ਮੈਂ ਕੌਣ ਹਾਂ? ਮੈਂ ਨਾਲ ਤਾਂ ਤੁਹਾਡੀ ਸਾਂਝ ਹੀ ਨਹੀਂ, ਤੁਹਾਡੀ ਸਾਂਝ ਸੰਸਾਰ ਨਾਲ ਹੈ, ਦੂਸਰੇ ਨਾਲ ਹੈ। ਜਦੋਂ ਆਪਣੇ ਆਪ ਨੂੰ ਖੋਜੋਗੇ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਕੀ ਤੁਸੀਂ ਆਪਣੇ ਆਪ ਨੂੰ ਜਾਣ ਲਿਆ ਹੈ? ਜੇ ਜਦੋਂ ਆਪਣੇ ਆਪ ਨੂੰ ਜਾਣ ਲਿਆ, ਉਦੋਂ ਮੰਨ ਲੈਣਾ ਈਸ਼ਵਰ ਜਾਣੇ ਗਿਆ। ਜਿੰਨੀ ਦੇਰ ਆਪਣੇ ਆਪ ਨੂੰ ਜਾਣਦੇ ਨਹੀਂ, ਈਸ਼ਵਰ ਨੂੰ ਨਹੀਂ ਜਾਣ ਸਕਦੇ, ਕਿਉਂਕਿ ਯਾਤਰਾ ਤੁਹਾਡੇ ਤੋਂ ਸ਼ੁਰੂ ਹੋਣੀ ਹੈ। ਬਾਣੀ ਨੇ ਐਵੇਂ ਬਚਨ ਨਹੀਂ ਕਹੇ, ਤਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀਓ। ਜਦੋਂ ਰੱਬ ਦੀ ਗੱਲ ਕਰਦੇ ਹੋ ਉਦੋਂ ਅਵੇਸਲੇ ਹੋ ਜਾਂਦੇ, ਜਦੋਂ ਨਾਮ ਜਪਦੇ ਕਹਿੰਦੇ ਨੀਂਦ ਆ ਜਾਂਦੀ, ਜਦੋਂ ਬਾਣੀ ਸੁਣਦੇ ਉਦੋਂ ਨੀਂਦ ਆ ਜਾਂਦੀ। ਕਿਉਂ? ਸਦਾ ਸੁੱਤੇ ਰਹੋਗੇ? ਜਾਗੋ, ਜਾਗ ਲੈ ਵਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਵੀ ਸੰਗ ਨ ਹੋਇਆ। ਬਾਣੀ ਕਹਿੰਦੀ ਜਾਂਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੇ ਸੁੱਖ, ਜਿਹਦਾ ਮੜੀਆਂ ਚ ਵਾਸਾ ਹੈ ਉਹ ਸੁੱਖ ਦੀ ਨੀਂਦ ਕਿਵੇਂ ਸੌਂ ਜਾਏਗਾ? ਪਰ ਅਸੀਂ ਹਾਂ ਕਿ ਸੌਂ ਜਾਂਦੇ, ਕਦੇ ਨਹੀਂ ਪਤਾ ਕਿਉਂ ਸੌ ਰਹੇ ਹਾਂ। ਬਾਣੀ ਨੇ ਐਸਾ ਜ਼ਿਕਰ ਕੀਤਾ ਹੈ, ਸੌਣ ਦੇ ਕੁਝ ਕਾਰਨ ਨੇ, 12 ਘੰਟੇ ਦੀ ਨੀਂਦ ਕੋਈ ਨੀਂਦ ਨਹੀਂ। ਸੌਂਦੇ ਹੋ ਉਹ ਪ੍ਰਕਿਰਤੀ ਨੇ ਰਾਤ ਬਣਾਈ ਹੈ ਤੁਹਾਡੇ ਇਸ ਦਿਮਾਗ ਨੂੰ ਰੈਸਟ ਦੇਣ ਲਈ, ਕਿ ਦਿਨ ਭਰ ਦੇ ਥੱਕੇ ਮਾਂਦੇ ਸੌ ਜਾਓ ਤੇ ਫਿਰ ਇਹ ਰੈਸਟ ਕਰ ਲਏ ਤੇ ਤਰੋ ਤਾਜ਼ਾ ਹੋ ਜਾਓ। ਸਰੀਰ ਨਹੀਂ ਥੱਕਦਾ, ਇਹ ਥੱਕ ਜਾਂਦਾ। ਜਦੋਂ ਦਿਮਾਗ ਥੱਕਦਾ ਫਿਰ ਸਰੀਰ ਥੱਕਦਾ। ਪ੍ਰਕਿਰਤੀ ਨੇ ਰਾਤ ਬਣਾ ਦਿੱਤੀ, ਮਨੁੱਖ ਨੇ ਆਪਣੀ ਮਰਜ਼ੀ ਕੀਤੀ, ਰਾਤ ਤੋਂ ਦਿਨ ਬਣਾ ਲਿਆ, ਲਾਈਟਾਂ ਲਾ ਲਈਆਂ, ਚੱਲ ਪਿਆ ਅੱਗੇ। ਕੀ ਇਸ ਦੌੜ ਨਾਲ ਮਨੁੱਖ ਤ੍ਰਿਪਤ ਹੋ ਗਿਆ? ਯਾਦ ਰੱਖੋ, ਬਾਹਰ ਤਾਂ ਦੌੜੋਗੇ ਪਰ ਅੰਦਰਲਾ ਕੀ ਬਣੇਗਾ? ਤੁਹਾਡੀਆਂ ਅੱਖਾਂ ਸੌ ਰਹੀਆਂ ਹਨ, ਤੁਹਾਡੇ ਕੰਨ ਸੌ ਰਹੇ ਹਨ, ਤੁਹਾਡੀ ਨਸਲਾਂ ਸੌ ਰਹੀਆਂ, ਤੁਹਾਡਾ ਮਨ ਸੌ ਰਿਹਾ ਹੈ। ਗੁਰੂ ਤੁਹਾਡਾ ਕਹਿੰਦਾ ਇਹਨੂੰ ਜਗਾ, ਔਰ ਇਹਨਾਂ ਦੇ ਸੌਣ ਦੇ ਪਿੱਛੇ ਕੋਈ ਕਾਰਨ ਹੈ। ਉਹ ਕਾਰਨ ਹੈ, ਬਾਣੀ ਨੇ ਜ਼ਿਕਰ ਕੀਤਾ, ਨੈਣ ਨੀਂਦ ਪਰ ਦ੍ਰਿਸ਼ਟ ਵਿਕਾਰ। ਪਰਾਏ ਧਨ ਨੂੰ, ਪਰਾਏ ਰੂਪ ਨੂੰ, ਪਰਾਏ ਕਿਰਤ ਨੂੰ, ਭੈੜੀ ਨਜ਼ਰ ਨਾਲ ਵਕਾਰਾਂ ਦੀ ਦ੍ਰਿਸ਼ਟੀ ਨਾਲ ਦੇਖਦੀਆਂ ਇਹ ਅੱਖਾਂ ਸੌਂ ਗਈਆਂ। ਸਰਵਣ ਸੋਏ ਸੁਣ ਨਿੰਦ ਵਿਚਾਰ, ਦੂਸਰਿਆਂ ਦੀ ਨਿੰਦਾ ਸੁਣਦੇ ਸੁਣਦੇ ਕੰਨ ਸੌਂ ਗਏ। ਰਸਨਾ ਸੋਈ ਲੋਭ ਮਿੱਠੇ ਸਾਧ, ਪਦਾਰਥਾਂ ਦੇ ਲੋਭ ਵਿੱਚ ਉਹਨਾਂ ਦਾ ਸਵਾਦ ਲੈਂਦੀ ਲੈਂਦੀ ਰਸਨਾ ਸੌਂ ਗਈ। ਜਦੋਂ ਇਹ ਸਾਰੇ ਅੰਗ ਸੌਂ ਗਏ ਫਿਰ ਮਨ ਸੋਇਆ ਮਾਇਆ ਵਿਸਮਾਦ, ਮਾਇਆ ਦੀ ਅਸਚਰਜਤਾ ਨੂੰ ਤੱਕ ਕੇ ਮਨ ਵੀ ਸੌਂ ਗਿਆ। ਗੁਰਦੇਵ ਜੀ ਨੇ ਬਚਨ ਕਹਿ ਕਹਿਣ ਲੱਗੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਇਸ ਘਰ ਵਿੱਚ ਕੋਈ ਜਾਗਦਾ ਹੈ ਤਾਂ ਉਹ ਆਪਣੀ ਸਿਧਾਂਤ ਰੂਪੀ ਵਸਤੂ ਨੂੰ ਸਾਬਤ ਲੈ ਪਾਏਗਾ, ਨਹੀਂ ਤਾਂ ਛੁੱਟ ਜਾਏਗਾ ਸਭ ਕੁਝ। ਨਾਮ ਨੂੰ ਜਿੰਨੀ ਦੇਰ ਤੱਕ ਨਹੀਂ ਜਾਣੋਗੇ ਜੀਵਨ ਅਧੂਰਾ ਹੈ। ਜਦੋਂ ਨਾਮ ਨਾਲ ਜੁੜ ਗਏ ਉਦੋਂ ਪੂਰੇ ਹੋ ਜਾਓਗੇ। ਤੁਸੀਂ ਦੇਖਿਆ ਨਾ ਕਈ ਲੋਕ ਐਸੇ ਜਿਹੜੇ ਸਿਮਰਨ ਕਰਦੇ ਨੇ ਕਿ ਲੋਕ ਪੁਰਾਣੇ ਬਜ਼ੁਰਗ ਉਹਨਾਂ ਨੂੰ ਕਹਿੰਦੇ ਫਲਾਣੇ ਦਾ ਕੀ ਨਾਂ ਲੈਣਾ, ਉਹ ਤਾਂ ਪੂਰਾ ਭਾਂਡਾ ਹੈ, ਪੂਰਾ ਪੂਰੇ ਹੋਣ ਲਈ ਅਜੇ ਅਧੂਰੇ ਹੋ। ਨਾਮ ਨਾਲ ਜੁੜਨਾ ਹੀ ਪਏਗਾ ਤਾਂ ਪੂਰੇ ਹੋ ਪਾਓਗੇ, ਕਿਉਂਕਿ ਜਦੋਂ ਕੋਈ ਪੂਰੇ ਨਾਲ ਜੁੜਦਾ ਫਿਰ ਪੂਰਾ ਹੁੰਦਾ। ਹੁਣ ਅਧੂਰੇ ਨਾਲ ਜੁੜੇ ਹੋ, ਜੋ ਮਿਲਸਨਹਾਰ ਹੈ ਉਸ ਨਾਲ ਜੁੜ ਰਹੇ ਹੋ, ਇਸ ਕਰਕੇ ਤੁਸੀਂ ਵੀ ਅਧੂਰੇ ਹੋ। ਜੋ ਅਵਿਨਾਸ਼ੀ ਹੈ ਉਹ ਪੂਰਾ ਹੈ, ਜਦੋਂ ਅਵਿਨਾਸ਼ੀ ਨਾਲ ਜੁੜ ਜਾਓਗੇ ਫਿਰ ਤੁਸੀਂ ਵੀ ਪੂਰੇ ਹੋ ਜਾਓਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਕਹਿ ਰਹੇ ਹਨ, ਆਪ ਉਚਾਰਨ ਕਰਦੇ ਨੇ ਨਾਮ ਕੇ ਥਾਰੇ ਸਗਲੇ ਜੰਤ। ਜਿੰਨੇ ਜੀਵ ਹਨ ਇਹ ਕਿਸ ਦੇ ਆਸਰੇ ਨੇ? ਤੁਹਾਡੇ ਘਰ ਵਿੱਚ ਤੋਤਾ ਰੱਖਿਆ ਤੇ ਤੁਸੀਂ ਚਾਰ ਦਾਣੇ ਈਸ਼ਵਰ ਦੇ ਉੱਤੇ ਪਾ ਕੇ ਕਹਿੰਦੇ ਮੈਂ ਦਾਣੇ ਪਾਤੇ, ਮੈਂ ਇਹਨੂੰ ਖੁਰਾਕ ਦੇ ਦਿੱਤੀ, ਮੈਂ ਪਾਣੀ ਪਿਲਾ ਦਿੱਤਾ। ਛੋਟੇ ਛੋਟੇ ਬੱਚਿਆਂ ਨੂੰ, ਬਿੱਲੀਆਂ ਨੂੰ, ਕੁੱਤਿਆਂ ਨੂੰ, ਜਿਨ੍ਹਾਂ ਨਾਲ ਤੁਹਾਡੀ ਸਾਂਝ ਹੈ, ਉਹਨਾਂ ਨੂੰ ਕੁਝ ਦੇ ਕੇ ਕਹਿੰਦੇ ਮੈਂ ਕਰ ਦਿੱਤਾ। ਤੇ ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਐਸਾ ਜੀਵ ਹੈ ਜੋ ਦਿੰਦਾ ਹੈ ਉਸ ਨੂੰ ਜਾਣਦਾ ਨਹੀਂ, ਆਪ ਵਿੱਚ ਦਾਤਾ ਬਣ ਬੈਠਦਾ ਹੈ, ਦੇਣ ਵਾਲਾ ਕੋਈ ਹੋਰ ਹੈ। ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਐਸਾ ਦਾਤਾ ਹੈ ਜੋ ਤਮਾਮ ਜੀਵਾਂ ਨੂੰ ਦਿੰਦਾ ਹੈ, ਬਸ ਤੁਸੀਂ ਇੰਨਾ ਕੁ ਕੀਤਾ ਉਸ ਦੇ ਦਿੱਤੇ ਹੋਏ ਨੂੰ ਉਸ ਦੇ ਪਾਸ ਪਹੁੰਚਾ ਦਿੱਤਾ। ਉਹ ਵੀ ਕਿਸ ਨੇ ਪਹੁੰਚਾਇਆ? ਤੁਹਾਡੇ ਅੰਦਰ ਬੈਠੇ ਈਸ਼ਵਰ ਨੇ ਤੁਹਾਨੂੰ ਪ੍ਰੇਰਣਾ ਦਿੱਤੀ ਕਿ ਜਾ ਉਸ ਨੂੰ ਕੁਝ ਦੇ। ਈਸ਼ਵਰ ਨੇ ਪ੍ਰੇਰਣਾ ਦਿੱਤੀ, ਸਰੀਰ ਨੇ ਕੰਮ ਕੀਤਾ, ਉਸ ਪਾਸ ਭੋਜਨ ਪਹੁੰਚ ਗਿਆ। ਈਸ਼ਵਰ ਨੇ ਪਹੁੰਚਾਇਆ, ਤੁਸੀਂ ਨਹੀਂ ਪਹੁੰਚਾਇਆ। ਜੇ ਕੋਈ ਥਾਲ ਕਿਸੇ ਨੂੰ ਪਰੋਸ ਕੇ ਦਿੰਦਾ ਹੈ ਤਾਂ ਈਸ਼ਵਰ ਦਿੰਦਾ ਹੈ। ਸਹਿਲ ਪੱਥਰ ਮੈਂ ਜੰਤ ਉਪਾਏ, ਤਾਂ ਕਰ ਰਿਜਕ ਆਗੇ ਕਰ ਧਰਿਆ। ਤੁਸੀਂ ਕੌਣ ਹੋ? ਕਿਸੇ ਮੁਰਦੇ ਨੂੰ ਕਹਿਣਾ ਮੇਰੀ ਥਾਲੀ ਪਰੋਸ ਕੇ ਦੇ ਦੇ ਭਾਈ, ਦੇ ਦੇ। ਜਿੰਨੀ ਦੇਰ ਤੱਕ ਇਸ ਵਿੱਚ ਉਹ ਮਾਲਕ ਵਸਦਾ ਹੈ ਓਨੀ ਦੇਰ ਤੱਕ ਸਭ ਕੁਝ ਕਰ ਪਾਓਗੇ। ਬਾਣੀ ਨੇ ਜ਼ਿਕਰ ਕੀਤਾ, ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਜਾਂ ਉੱਠ ਚੱਲ ਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਉਹ ਮਾਲਕ ਚਲਿਆ ਗਿਆ ਕਿਸੇ ਤੇਰੀ ਬਾਤ ਨਹੀਂ ਪੁੱਛਣੀ, ਤੇਰੇ ਘਰ ਦੇ ਲੋਕ ਤੈਨੂੰ ਲਿਜਾ ਕੇ ਲੱਕੜਾਂ 'ਚ ਰੱਖ ਕੇ ਤੀਲੀ ਲਾ ਦੇਣਗੇ, ਚਲਿਆ ਜਾਏਗਾ ਸੰਸਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਐਸਾ ਜ਼ਿਕਰ ਕਰਦੇ ਨੇ ਕਿ ਸਭ ਜੀਵ ਜੰਤ ਜਿਤਨੇ ਨੇ ਨਾਮ ਦੇ ਆਸਰੇ ਨੇ, ਨਾਮ ਕੇ ਧਾਰੇ ਸਗਲੇ ਜੰਤ। ਧਾਰੇ ਦਾ ਅਰਥ ਹੈ ਆਸਰੇ, ਧਾਰੇ ਦਾ ਅਰਥ ਬਣਾਏ ਵੀ ਹੈ। ਸਾਰੇ ਜੀਵ ਜੰਤ ਨਾਮ ਨੇ ਬਣਾਏ, ਉਸ ਤੋਂ ਪੈਦਾ ਹੋਏ, ਸਭ ਨਾਮ ਦੇ ਆਸਰੇ ਨੇ। ਅਗਲੀ ਪੰਕਤੀ 'ਚ ਕਹਿ ਰਹੇ ਹਨ,
ਨਾਮ ਕੇ ਧਾਰੇ ਖੰਡ ਬ੍ਰਹਿਮੰਡ,
ਨਾਮ ਦੇ ਆਸਰੇ ਨੇ ਸਭ ਧਰਤੀ ਦੇ ਟੁਕੜੇ, ਸਾਰਾ ਬ੍ਰਹਿਮੰਡ ਇਹ ਨਾਮ ਦੇ ਕਰਕੇ ਖੜਾ ਹੈ। ਇਹ ਤਾਂ ਸਾਡੀਆਂ ਗੱਲਾਂ ਨੇ ਨਾ ਕਿ ਇੱਕ ਜਿਹੜਾ ਗ੍ਰਹਿ ਹੈ ਉਹ ਦੂਸਰੇ ਗ੍ਰਹਿ ਨੂੰ ਖਿੱਚ ਪਾ ਕੇ ਖੜਾ ਹੈ। ਹੁਣ ਉਹ ਖਿੱਚ ਤੁਸੀਂ ਤਾਂ ਪਾ ਕੇ ਨਹੀਂ ਆਏ ਭਾਈ, ਤੁਸੀਂ ਤਾਂ ਰੱਸੇ ਨਹੀਂ ਬੰਧੇ ਕਿਸੇ ਨੂੰ। ਉਹ ਖਿੱਚ ਕਿਸ ਤੋਂ ਪੈਦਾ ਹੋਈ ਹੈ, ਕਿਸ ਦੀ ਕਸ਼ਿਸ਼ ਹੈ ਉਹਨਾਂ ਦੇ ਵਿੱਚ, ਉਸ ਦੇ ਆਸਰੇ ਖੜੇ ਨੇ ਜਿਸ ਨੂੰ ਨਾਮ ਕਿਹਾ ਹੈ ਬਾਣੀ, ਜਿਸ ਨੂੰ ਤੁਸੀਂ ਵਾਹਿਗੁਰੂ ਕਹਿੰਦੇ। ਕਈ ਵਾਰ ਤੁਸੀਂ ਐਸਾ ਸੁਣਦੇ ਹੋ ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਦੇ ਅੰਦਰ ਜਦੋਂ ਸ਼ਕਤੀ ਆ ਜਾਂਦੀ। ਗੁਰੂ ਨਾਨਕ ਸਾਹਿਬ ਨੇ ਜਪਿਆ ਨਾ ਤੇ ਈਸ਼ਵਰ ਦਾ ਰੂਪ ਹੋ ਗਏ। ਜਿਸ ਰੇਠੇ ਦੇ ਥੱਲੇ ਗੁਰੂ ਨਾਨਕ ਬੈਠਾ ਹੈ ਉਹ ਰੇਠਾ ਯਾਦ ਰੱਖਿਓ, ਜਿੱਧਰ ਗੁਰੂ ਨਾਨਕ ਸਾਹਿਬ ਬੈਠੇ ਨੇ ਉਸ ਪਾਸੇ ਦੇ ਰੇਠੇ ਮਿੱਠੇ ਨੇ, ਦੂਸਰੇ ਪਾਸੇ ਦੇ ਰੇਠੇ ਕੌੜੇ ਨੇ। ਇੱਕੋ ਹੀ ਦਰਖਤ ਹੈ। ਨਾਮ ਵਾਲੀ ਦ੍ਰਿਸ਼ਟੀ ਜਦੋਂ ਤੱਕਦੀ ਹੈ ਅੱਕਾਂ ਵੱਲ ਤਾਂ ਉਹਨਾਂ ਦੀਆਂ ਕੱਕੜੀਆਂ ਵੀ ਅੰਬ ਬਣ ਜਾਂਦੀਆਂ ਨੇ। ਨਾਮ ਵਾਲੀ ਦ੍ਰਿਸ਼ਟੀ ਜਦੋਂ ਕਿਸੇ ਰਾਕਸ਼ਸ ਤੇ ਪੈਂਦੀ ਉਹਨੂੰ ਦੇਵਤਾ ਬਣਾ ਦਿੰਦੀ, ਕਿਉਂਕਿ ਸਭ ਕੁਝ ਨਾਮ ਦੇ ਆਸਰੇ ਹੈ। ਉਹਦੀ ਪਕੜ ਤੋਂ ਬਾਹਰ ਤੁਝ ਤੇ ਬਾਹਰ ਕਿਛ ਨਹੀਂ, ਭਾਵ ਕਾਟਨ ਹਾਰ। ਸਾਹਿਬ ਸਤਿਗੁਰੂ ਕਹਿੰਦੇ ਨਾਮ ਦੇ ਆਸਰੇ ਨੇ ਖੰਡ ਬ੍ਰਹਿਮੰਡ, ਸਭ ਨਾਮ ਦੇ ਆਸਰੇ ਨੇ, ਔਰ ਨਾਮ ਤੋਂ ਹੀ ਬਣੇ ਨੇ, ਉਸਨੇ ਬਣਾਏ ਨੇ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਾਂ,
ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ।
ਸਿਮਰਤੀਆਂ ਵੇਦ ਪੁਰਾਣ ਇਹ ਵੀ ਨਾਮ ਦੇ ਆਸਰੇ ਨੇ, ਤਾਂ ਹੀ ਤਾਂ ਇਹਨਾਂ ਦੀ ਪੂਜਾ ਹੈ ਜੇ ਇਹਨਾਂ ਵਿੱਚ ਨਾਮ ਹੈ। ਗੁਰੂ ਗ੍ਰੰਥਾਂ ਵਿੱਚ ਨਾਮ ਦੀ ਮਹਿਮਾ ਤਾਂ ਹੀ ਤੁਸੀਂ ਲੋਕ ਪੂਜਦੇ ਹੋ, ਨਹੀਂ ਤਾਂ ਇਹਦੇ ਨਾਲੋਂ ਵੱਡੇ ਵੱਡੇ ਆਕਾਰ ਦੀਆਂ ਪੁਸਤਕਾਂ ਲਾਇਬ੍ਰੇਰੀਆਂ ਭਰੀਆਂ ਪਈਆਂ ਨੇ, ਤੁਸੀਂ ਕਿਸੇ ਨੂੰ ਪਤਾ ਨਹੀਂ ਟੇਕਦੇ। ਨਾਮ ਕਰਕੇ ਇਹ ਨਾਮ ਦੇ ਆਸਰੇ ਨੇ, ਕਿਉਂਕਿ ਨਾਮ ਤੋਂ ਪੈਦਾ ਹੋਏ ਨੇ। ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਸਿਮਰਤੀਆਂ ਵੇਦ ਪੁਰਾਣ ਇਹ ਸਭ ਨਾਮ ਤੋਂ ਪੈਦਾ ਹੋਏ ਨੇ, ਔਰ ਨਾਮ ਦੇ ਹੀ ਆਸਰੇ ਹਨ।
ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
ਨਾਮ ਦੇ ਆਸਰੇ ਹੋਏ ਜੀਵ ਇਹਨਾਂ ਵੇਦਾਂ ਨੂੰ ਸੁਣਦੇ ਨੇ, ਸਿਮਰਤੀਆਂ ਸੁਣਦੇ ਨੇ, ਕੁਰਾਨ ਸੁਣਦੇ ਨੇ। ਉਹ ਜਦੋਂ ਨਾਮ ਸੁਣਦੇ ਨੇ ਉਹਨਾਂ ਵਿੱਚੋਂ ਤਾਂ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ, ਉਹਨਾਂ ਦਾ ਧਿਆਨ ਈਸ਼ਵਰ ਨਾਲ ਲੱਗਦਾ ਹੈ, ਉਹਨਾਂ ਨੂੰ ਗਿਆਨ ਹੋ ਜਾਂਦਾ ਹੈ। ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਜਦੋਂ ਉਹ ਐਸੇ ਸ਼ਾਸਤਰਾਂ ਨੂੰ ਸੁਣਦੇ ਨੇ, ਵੇਦਾਂ ਨੂੰ ਪੜ੍ਹੋ, ਸਿਮਰਤੀਆਂ ਪੜ੍ਹੋ, ਕੁਰਾਨ ਪੜ੍ਹੋ, ਕੁਰਾਨ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਸੁਣੋ। ਜਦੋਂ ਇਹਨਾਂ ਨੂੰ ਸੁਣੋਗੇ ਫਿਰ ਧਿਆਨ ਈਸ਼ਵਰ ਵੱਲ ਜਾਏਗਾ, ਜਦੋਂ ਧਿਆਨ ਈਸ਼ਵਰ ਵੱਲ ਜਾਏਗਾ ਤਾਂ ਗਿਆਨ ਹੋ ਜਾਏਗਾ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਫਿਰ ਭਾਈ ਦੇ ਗੁਰਬਿਨ ਗਿਆਨ ਨਾ ਹੋਏ। ਜਦੋਂ ਸੁਣੋਗੇ ਧਿਆਨ ਨਾਲ ਤੇ ਫਿਰ ਗਿਆਨ ਮਿਲੇਗਾ। ਅਗਲੀ ਪੰਕਤੀ ਚ ਕਹਿ ਰਹੇ
ਨਾਮ ਕੇ ਧਾਰੇ ਆਗਾਸ ਪਾਤਾਲ।
ਜਿੰਨੇ ਆਕਾਸ਼ ਨੇ, ਜਿੰਨੇ ਪਾਤਾਲ ਨੇ, ਇਹ ਸਭ ਨਾਮ ਦੇ ਆਸਰੇ ਨੇ, ਕਿਉਂਕਿ ਨਾਮ ਤੋਂ ਪੈਦਾ ਹੋਏ ਨੇ, ਉਸਨੇ ਬਣਾਏ ਨੇ, ਉਸਨੇ ਪੈਦਾ ਕੀਤੇ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਸਭ ਉਸਦੇ ਰਚੇ ਨੇ। ਤੇ ਬਾਣੀ ਐਸਾ ਕਹਿੰਦੀ ਤੁਸੀਂ ਤਾਂ ਰਚਣ ਲੱਗੇ ਬਹੁਤ ਦੇਰ ਲਾਉਂਦੇ ਹੋ, ਇੱਕ ਮਕਾਨ ਬਣਾਉਣਾ ਕਿੰਨੇ ਕਿੰਨੀ ਦੇਰ ਲੱਗ ਜਾਂਦੀ, ਕੋਈ ਪੁਲ ਬਣਾਉਣਾ, ਕੋਈ ਸੜਕ ਬਣਾਉਣੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸਨੇ ਪ੍ਰਕਿਰਤੀ ਨੂੰ ਰਚਿਆ ਤੇ ਜੋ ਕੁਛ ਪਾਇਆ ਸੋ ਇੱਕਾ ਵਾਰ, ਇੱਕੇ ਵਾਰ ਹੀ ਸਭ ਕੁਝ ਪਾ ਦਿੱਤਾ। ਇੰਨੀ ਜਲਦੀ ਕਿ ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਉਹ ਰਚਨਾ ਰੱਖ ਦਿੰਦਾ ਹੈ। ਬਾਣੀ ਕਹਿੰਦੀ ਹਰਨ ਭਰਨ ਜਾ ਕਾ ਨੇਤਰ ਫੋਰ, ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਜੋ ਰਚਦਾ ਹੈ ਉਹ ਇਸ ਨੂੰ ਤਹਿਸ ਨਹਿਸ ਵੀ ਕਰ ਦਿੰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਆਗਾਸ ਪਾਤਾਲ ਸਭ ਨਾਮ ਦੇ ਆਸਰੇ ਨੇ, ਕਿਉਂਕਿ ਨਾਮ ਤੋਂ ਪੈਦਾ ਹੋਏ ਹਨ।
ਨਾਮ ਕੇ ਧਾਰੇ ਸਗਲ ਆਕਾਰ।
ਜਿੰਨੇ ਜੀਵਾਂ ਦੇ ਆਕਾਰ, ਦਰਖਤਾਂ ਦੇ ਆਕਾਰ, ਪ੍ਰਾਣੀਆਂ ਦੇ ਆਕਾਰ, ਪਸ਼ੂ ਪੰਛੀਆਂ ਦੇ ਆਕਾਰ, ਜੋ ਵੀ ਕੋਈ ਆਕਾਰ ਦੇਖਦੇ ਹੋ, ਬਣਤਰ ਦੇਖਦੇ ਹੋ, ਜੋ ਤੁਹਾਡੀ ਦ੍ਰਿਸ਼ਟੀ ਗੋਚਰ ਹੁੰਦੀ ਹੈ,
वो आकार है, निराकार तुहाडी दृष्टिगोचर नहीं है। तुसी आकार नु ही वेख पाओगे क्योंकि तुहाडा अपना आकार है। निराकार नु देखण लई तुहानू भी निराकार होना पेगा, निराकार तक अप्रोच होएगी तां देख पाओगे। इसे करके तुहाडी रसना, तुहाडियां अखां, तुहाडे कन, ये सब इन्हां तों लंघ के अगे जदों सुरत दे देश विच जांदे हो, सुरत दा कोई आकार नहीं। जदों निराकार विच प्रवेश करदे हो फिर ही निराकार नूं देख पाउंदे हो, क्योंकि उत्थे बाणी च ऐसा जिक्र आया है कि उत्थे सहज है, टिकाओ है। तुहाडे इस मन विच कोई टिकाओ नहीं, एक एक पैसे लिए दौड़ते, एक एक पैसे लिए झूठ बोलते, एक एक पैसे लिए झगड़े करते, ये कोई टिकाव नहीं है। पर जदों सुरत के देश में पहुंच गए तो बाणी ने ऐसे बचन कहे, गुरमुख अंतर सहज है, मन चढ़िया दसवें आकाश, तिथे ऊंग न भुख है, हर अमृत नाम सुखवास, नानक दुख सुख व्यापत नहीं, जिथे आत्म राम प्रकाश। सुरत ही ईश्वर वाल लेके जाएगी। इस करके बाणी ऐसी कहनी कि सुरत नाल संबंध पैदा करो ब्रह्म दा। और तुसी कई बार कहने शब्द सुरत दा मेल कराना, मैं कई बार हसदा कि ना सुरत दा पता ना शब्द दा पता, मेल किस नाल कराओगे? शब्द ते सुरत नु समझ लेना कोई सौखी बात नहीं, बड़ा कठिन है शब्द ते सुरत तक जाना। तो साहब सतगुरु पातशाह पावन बाणी च कहंदे ने कि जितने आकार ने सब नाम दे आसरे ने, क्योंकि नाम तो पैदा हुए ने। अगली पंक्ति च कह रहे हैं,
नाम के तारे पुरिया सब पवन,
जितनिया पुरिया रहन दी जगह ने, जिन्ने तुहाडे पवन मकान ने, ये सब नाम दे आसरे ते खड़े ने। नाम तो पैदा हुए ने, नाम दे आसरे ते खड़े ने। और तुसी कहोगे मकान मैं बनाया है, तुहाडे अंदर बैठ के बनाने वाला कौन है? वही तो बना रहा है, तुसी नहीं जानते। अज कहंदे मैं बनाया है, पर जदों सिमरन करदे मैं मिट जांदी, तू तू करता तू हुआ मुझ में रहा न हूं, जब आपा पर का मिट गया जब देखा तत तू, फिर मैं नहीं रहे, फिर मैं बनाने वाला कौन हूं? मैं तो हां ही नहीं। तो साहब सतगुरु पातशाह जी कहंदे ने जितनिया पुरिया, जितने भवन, जितनिया जगह बनाईया ने, उसने बनाईया ने, तो सब उसके आसरे हैं।
नाम का संग उदरे सुन सरवण,
तो जिन्होंने नाम नाल साथ पैदा कर लिया, जिन्होंने नाम कन्ना नाल सुन लिया, याद रखियो उन्हां दा उदार हो गया। सुन भी लिया ना, किसी ने सुन लिया। धन गुरु नानक साहब की बाणी पढ़ो जप जी साहब, जिस नूं तुसी नित पढ़दे हो ना, ते पढ़ के छाला मार के लंघ जांदे हो, कहिंदे मैं पांच मिंटां च पार कर लैंदा। उहदे विच ऐसे बचन आउंदे ने कि जदों कोई सुणदा सिद्ध हो जांदा, पूजनीक हो जांदा, देवता बन जांदा, मालक बन जांदा। जदों सुणदा है फिर धरती वर्गा जिगरा हो जांदा, पताल वर्गी गहराई हो जांदी है, आकाश वर्गी विशालता हो जांदी है जदों कोई सुणदा है। चार पौड़ियां गुरु नानक साहिब ने सुन वाले दी कहियां कि जो सुनते ने आ हो जाता है, सुनया सिद्ध पीर सुन नाथ, सुनया तर तबला आकाश, सुनया दीप लोक पाताल, सुनया बोए न सकै काल, नानक भगता सदा विगास, सुनया दुख पाप का नाश। पर तुसी जानते नहीं कि सुन के सत आ जाता है, संतोख आ जाता है, ज्ञान आ जाता है। सुनया सत संतोख ज्ञान, सुनया सठ का स्नान, सुनया पढ़ पढ़ पावह मान, सुनया लागा सहज ध्यान, नानक भगता सदा विगास, सुनया दुख पाप का नाश। सुन के रब बन जाता, देवता बन जाता, ईश्वर वर्मा इंद्र। सुनया मुख सलाह मन, सुनया जोग जुगत तन भेद, अज नहीं तन के भेदा न जान, पर जे नाम सुन लो इस विच किन्ने भेद ने उन्होंने जान लो। अज तो कोई पता नहीं, बस ये जान दो जिन्ने अंग बार ने उन्हां दी जानकारी है, मेरे हाथ मेरा पैर मेरा मुख मेरी रसना میرے کان میرا سر کیا بات بھائی تیری، جنہوں پتہ ہی نہیں کہ میرا ہے تو میرے تو وقت بھی ہے، میں کون ہاں جنہوں یہ نہیں پتا. دھن گرو پاتشاہ کہنے سنے ایشور برما اند سنے مکھ سلان مند سنے جوگ جگ تن پہند سنے ساتھ سمرت وید نانک بگتا سدا بگا سنے دکھ پاپ کا ناس. اخیرلی پاؤڑی میں چاپ کہ سنے سرا گنا کے گاہ سنے سکھ پیر پاتشاہ سنے اندھے پاوے راہ سنے ہاتھ ہو گئے سگاہ نانک بگتا سدا وگاس سنے دکھ پاپ کا نام. ایسا نام ہے دھن گرو پاتشاہ پاون باڑی چہنے نے کہ نام کہ سنگ ادھے سن سرون جنہاں نے کنا نال سنیا نام دی سنگت کیتی انہاں نے کنا نال سن کے انہاں دا ادھار ہو گیا. ستگرو جی کہہ رہے ہیں
کر کرپا جس اپنے نام لائے.
جدوں کو جیواں تے کرپا کر کے جس نو اپنے نام نال جوڑ لیندا ہے
نانک چوتھے پد میں سو جنگت پائے.
چوتھا پد تریہ پد آتم پد سہج پد گیان پد ایسے اس کے نام نے. دھن گرو پاتشاہ جی کہنے پھر تریہ پد وچ پہنچ کے او جیو جیڑا ہے نانک چوتھے پد میں سو جنگت پائے او مکتی نو پراپت کر لیندا ہے.
روپ ست جا کا ست استھان
اس ایشور دا روپ بھی ست ہے اس دا استھان ستسنگ بھی اس دا استھان ہے یہ ست ہے. جتھے وسیا تن سدیس جہاں تو وسیا میرے سجن میت مورارے جیو. روپ ست جا کا ست استھان اگلی پنکتی چ کہندے
پرخ ست کیول پردھان.
دھن گرو پاتشاہ جی کہندے او پرخ بھی ست نے جڑے اس نو اپنے اندر وسدیاں دیکھ کے مخی ہو گئے پردھان ہو گئے جنہاں نے اپنے اندر اس نو جان لیا او پرخ ست ہن.
کرتوت ست ست جا کی بانی.
دھن گرو پاتشاہ جی کہندے اکال پرخ واہگرو ست ہے پرخ ست کیول نربان کیول پردھان اوہی ست ہے. دھن گرو پاتشاہ جی کہندے اوہی مکھی ہے اس دی کرتبتا ست ہے کرتوت ست ست جان کی بانی اس دی بید بانی گر بانی اس دی آواز جو ناد دنیا تے گونج رہا ہے واجے تیرے ناد انیک اسنکھا کہتے تیرے واون ہارے وہ سب ست ہے. سکرو جی کہ کرتوت ست ست جا کی بانی اگلی پنکتی چ کہہ رہے ہیں
ست پرخ سب مائے سمانی.
وہ اکال پرخ واہگرو آپ ست ہے کیونکہ وہ سب مائے سمانی سارے جیواں وچ سما رہا ہے.
ست کرم جا کی رچنا ست
اس کی کرم کرپا بھی ست ہے اس کی رچی ہوئی رچنا بھی ست ہے.
مول ست ست اتپت
وہ ساری سرشٹی کا مول ہے اس کر کے ست ہے. دھن گرو پاتشاہ جی کہتے اس ست تو ہی اتپتی ہوئی ہے سنسار کی اس کا پیدا کیتا ہوا سنسار بھی ست ہے.
ست کرنی نرمل نرملی
دھن گرو پاتشاہ جی کہتے اس کی کرنی بھی ست ہے جو نرمل ہے تو نرمل تو بھی نرمل ہے وہ آپ نرمل ہے اس کی کرنی بھی نرمل ہے وہ کسی نال ویر نہیں رکھتا وہ کسی نو دوجا نہیں سمجھتا وہ سب نو ایکو جیسا سب نال برتاؤ کرتا ہے اس کی کرنی ست ہے اتے نرمل تو نرمل ہے.
جسے بجائے تسے سب پلی
جس نو وہ اپنا آپ رہنا دیندا ہے اودے لئی سب پلا ہو جاندا ہے.
ست نام پرب کا سکھدائی
پربھو کا نام ست ہے تو سکھا دے دین والا ہے.
وشواس ست نانک گر تے پائی
دھن گرو پاتشاہ جی کہندے نے گرو تے وشواس کرنا بھروسہ کرنا بھائی یہ بھی ست ہے پر بھروسہ بھی گرو تو پراپت ہوتا ہے. وشواس ست ٹھیک ہے ست تے وشواس کرنا بھی گرو تو پراپت ہوتا ہے. وشواس ست نانک گر تے پائی ਉਸ ਸੱਤ ਤੇ ਭਰੋਸਾ ਕਰਨਾ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ। ਗੁਰੂ ਕਿਰਪਾ ਕਰੇ ਤਾਂ ਹੀ ਉਸ ਸੱਤ ਤੇ ਭਰੋਸਾ ਕਰ ਸਕਦੇ ਹੋ, ਨਹੀਂ ਤਾਂ ਨਹੀਂ। ਅਗਲੀ ਪੰਕਤੀ ਚ ਕਹਿੰਦੇ ਨੇ,
ਸਤ ਬਚਨ ਸਾਧੂ ਉਪਦੇਸ਼।
ਕਹਿੰਦੇ ਨੇ ਸਾਧੂ ਜੋ ਸੱਤ ਨਾਲ ਜੁੜ ਗਏ, ਉਹਨਾਂ ਦੇ ਬਚਨ ਸੱਤ ਨੇ, ਉਹਨਾਂ ਵੱਲੋਂ ਦਿੱਤਾ ਹੋਇਆ ਉਪਦੇਸ਼ ਸੱਤ ਹੈ।
ਸੱਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼।
ਉਹ ਵਿਅਕਤੀ ਵੀ ਸੱਤ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸੱਤ ਦਾ ਉਪਦੇਸ਼ ਪ੍ਰਵੇਸ਼ ਕਰ ਗਿਆ, ਹਿਰਦੇ ਦੇ ਅੰਦਰ ਚੜਿਆ ਗਿਆ।
ਸਤ ਨਿਰਤ ਬੂਝੈ ਜੇ ਕੋਈ।
ਸੱਤ ਦਾ ਨਿਰਤ ਨਿਰਣਾ ਕਰਨਾ ਜੇ ਕੋਈ ਜਾਣ ਲਵੇ, ਸਤਿਗੁਰੂ ਜੀ ਕਹਿ ਰਹੇ ਹਨ।
ਨਾਮ ਜਪਤ ਤਾਂ ਕੀ ਗਤ ਹੋਏ।
ਈਸ਼ਵਰ ਦਾ ਨਾਮ ਜਪਦਿਆਂ ਫਿਰ ਉਸ ਬੰਦੇ ਦੀ ਮੁਕਤੀ ਹੋ ਜਾਂਦੀ ਹੈ ਜੋ ਸੱਤ ਦਾ ਨਿਰਣਾ ਕਰਨਾ ਜਾਣ ਲੈਂਦਾ ਹੈ।
ਆਪ ਸਤ ਕੀਆ ਸਭ ਸਤ।
ਉਹ ਈਸ਼ਵਰ ਆਪ ਸਤ ਸਰੂਪ ਹੈ ਔਰ ਉਸਨੇ ਜੋ ਕੁਝ ਕੀਤਾ ਹੈ, ਉਸ ਤੋਂ ਜੋ ਪੈਦਾ ਹੋਇਆ ਹੈ, ਉਹ ਵੀ ਸੱਤ ਹੈ।
ਆਪੇ ਜਾਣੇ ਆਪਣੀ ਮਿਤ ਗਤ।
ਆਪਣੀ ਮਿਤ ਗਤ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪ ਹੀ ਜਾਣਦਾ ਹੈ ਆਪਣੀ ਮਿਤ ਮਰਿਆਦਾ ਨੂੰ ਅਤੇ ਗਤ ਰੀਤੀ ਨੂੰ, ਉਹ ਆਪ ਜਾਣਨਾ ਕਰਦਾ ਹੈ।
ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ।
ਜਿਸ ਦੀ ਪੈਦਾ ਕੀਤੀ ਇਹ ਸ੍ਰਿਸ਼ਟੀ ਹੈ, ਉਹ ਇਸ ਦੇ ਕਰਨ ਵਾਲਾ ਰਚਣ ਵਾਲਾ ਹੈ ਆਪ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ।
ਅਵਰ ਨਾ ਬੂਝ ਕਰਤ ਵਿਚਾਰ।
ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਹੋਰ ਕਿਸੇ ਨੂੰ ਨਾ ਜਾਣ, ਵਿਚਾਰ ਕਰਦੇ ਨੇ ਉਹ ਰੱਬ ਦੇ ਪਿਆਰੇ, ਉਹ ਕਿਸੇ ਨੂੰ ਹੋਰ ਨਹੀਂ ਜਾਣਦੇ ਕਿ ਸ੍ਰਿਸ਼ਟੀ ਕਿਸ ਤੋਂ ਪੈਦਾ ਹੋਈ ਹੈ। ਅਵਰ ਨਾ ਬੂਝ ਕਰਤ ਵਿਚਾਰ, ਵਿਚਾਰ ਕਰਦੇ ਨੇ ਤੇ ਕੇਵਲ ਇਹ ਜਾਣਦੇ ਨੇ ਕਿ ਰੱਬ ਨੇ ਪੈਦਾ ਕੀਤੀ ਹੈ ਸ੍ਰਿਸ਼ਟੀ।
ਕਰਤੇ ਕੀ ਮਿਤ ਨਾ ਜਾਣੇ ਕੀਆ।
ਕਰਤੇ ਦੀ ਮਿਤ ਮਰਿਆਦਾ ਨੂੰ ਕੋਈ ਕੀਆ ਹੋਇਆ, ਉਸ ਦਾ ਪੈਦਾ ਕੀਤਾ ਕੋਈ ਜਾਣ ਨਹੀਂ ਸਕਦਾ।
ਨਾਨਕ ਜੋ ਤਿਸ ਭਾਵੈ ਸੋ ਵਰਤਿਆ।
ਜੋ ਕੁਝ ਉਸ ਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ, ਸਤਿਗੁਰੂ ਜੀ ਕਹਿੰਦੇ ਭਾਈ ਉਹੀ ਵਰਤਦਾ ਹੈ।
ਬਿਸਮਨ ਬਿਸਮ ਪਏ ਬਿਸਮਾਦ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਬਿਸਮਨ, ਬਿਸ ਹੁੰਦੀ ਹੈ ਜ਼ਹਿਰ। ਜਦੋਂ ਇਹਦੇ ਮਨ ਵਿੱਚੋਂ ਵਿਕਾਰਾਂ ਦੀ ਜ਼ਹਿਰ ਚਲੀ ਗਈ, ਫਿਰ ਬਿਸਮ ਇਹਨੂੰ ਖੇੜਾ ਪ੍ਰਾਪਤ ਹੋਇਆ ਤੇ ਫਿਰ ਇਹ ਕਿੱਥੇ ਪਹੁੰਚ ਗਿਆ, ਬਿਸਮਾਦ ਉਸ ਚਰਜਤਾ ਦੇ ਘਰ ਵਿੱਚ ਈਸ਼ਵਰ ਨਾਲ ਜੁੜ ਗਿਆ।
ਜਿਨ ਬੂਝਿਆ ਤਿਸ ਆਇਆ ਸਵਾਦ।
ਜਿਸ ਨੇ ਈਸ਼ਵਰ ਨੂੰ ਜਾਣ ਲਿਆ ਉਸ ਨੂੰ ਸਵਾਦ ਆਇਆ, ਰਸ ਆਇਆ, ਗੁਰੂ ਜੀ ਕਹਿ ਰਹੇ ਹਨ।
ਪ੍ਰਭ ਕਾ ਰੰਗ ਰਾਚ ਜਨ ਰਹੇ।
ਉਹ ਪ੍ਰਭੂ ਦੇ ਪ੍ਰੇਮ ਵਿੱਚ ਤਦਾਕਾਰ ਹੋ ਕੇ ਰਹਿ ਰਹੇ ਹਨ ਜਿਨ੍ਹਾਂ ਨੇ ਜਾਣ ਲਿਆ।
ਗੁਰ ਕਾ ਬਚਨ ਪਦਾਰਥ ਲਹੇ।
ਗੁਰੂ ਦੇ ਬਚਨਾਂ ਨੂੰ ਮੰਨ ਕੇ ਉਹਨਾਂ ਨੇ ਇਸ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਿਆ ਹੈ।
ਓਏ ਦਾਤੇ ਦੁੱਖ ਕਾਟਨ ਹਾਰ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਉਹ ਵੀ ਦਾਤੇ ਬਣ ਗਏ ਔਰ ਜੀਵਾਂ ਦੇ ਦੁੱਖ ਕੱਟਣ ਦੀ ਸਮਰੱਥਾ ਰੱਖਦੇ ਹਨ।
ਜਾ ਕੇ ਸੰਗਤ ਰਹਿ ਸੰਸਾਰ।
ਅਤੇ ਉਹਨਾਂ ਦੀ ਸੰਗਤ ਵਿੱਚ ਆ ਕੇ ਸੰਸਾਰ ਦਾ ਨਿਸਤਾਰਾ ਹੋ ਜਾਂਦਾ ਹੈ।
ਜਨ ਕਾ ਸੇਵਕ ਸੋ ਵੱਡ ਭਾਗੀ।
ਐਸੇ ਨਾਮ ਰਸੀਆਂ ਪੁਰਸ਼ਾਂ ਦੀ ਸੇਵਾ ਕਰਨ ਵਾਲਾ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਸੇਵਕ ਉਹ ਵੀ ਵੱਡੇ ਭਾਗਾਂ ਵਾਲਾ ਵਡਭਾਗੀ ਹੈ।
ਜਨ ਕੈ ਸੰਗ ਏਕ ਲਿਵ ਲਾਗੀ।
ਅਤੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਹੀ ਇੱਕ ਈਸ਼ਵਰ ਨਾਲ ਬੇਤੀ ਜੁੜ ਆਉਂਦੀ ਹੈ।
ਗੁਣ ਗੋਬਿੰਦ ਕੀਰਤਨ ਜਨ ਗਾਵੈ।
ਜਦੋਂ ਕੋਈ ਉਹਨਾਂ ਦੀ ਸੰਗਤ ਵਿੱਚ ਜਾਂਦਾ ਹੈ ਫਿਰ ਉਸ ਗੋਬਿੰਦ ਦੇ ਗੁਣ ਗਾਉਂਦਾ ਹੈ, ਉਹਦੀ ਕੀਰਤੀ ਕਰਦਾ ਹੈ ਐਸਾ ਵਿਅਕਤੀ।
ਗੁਰ ਪ੍ਰਸਾਦ ਨਾਨਕ ਫਲ ਪਾਵੈ।
ਐਸਾ ਵਿਅਕਤੀ ਉਹਨਾਂ ਦੀ ਸੰਗਤ ਵਿੱਚ ਆ ਕੇ ਕੀਰਤੀ ਕਰਕੇ, ਉਹਦਾ ਜਸ ਕਰਕੇ, ਉਹਦੇ ਗੁਣ ਗਾ ਕੇ, ਗੁਰੂ ਦੀ ਕਿਰਪਾ ਨਾਲ ਉਹਨੂੰ ਫਿਰ ਗਿਆਨ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ। ਉਹ ਈਸ਼ਵਰ ਨੂੰ ਜਾਣ ਲੈਂਦਾ ਹੈ, ਉਹਨੂੰ ਪਤਾ ਚੱਲ ਜਾਂਦਾ ਹੈ ਤਤ ਨਿਰੰਜਨ ਜੋਤ ਸਮਾਈ ਸੋਹੰਗ ਭੇਦ ਨਾ ਕੋਈ ਜੀਓ, ਕਿ ਮੈਂ ਤੇ ਈਸ਼ਵਰ ਵੱਖ ਨਹੀਂ ਹਾਂ, ਜੋ ਉਹ ਈਸ਼ਵਰ ਹੈ ਉਹੀ ਮੈਂ ਹਾਂ, ਮੇਰੇ ਤੋਂ ਭਿੰਨ ਨਹੀਂ ਹੈ। ਜਿਵੇਂ ਨਾਮਦੇਵ ਜੀ ਮਹਾਰਾਜ ਬਾਣੀ ਚ ਕਹਿੰਦੇ ਨੇ ਕਿ ਜਲ ਤਰੰਗ ਅਰ ਫਿਨ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਅੰਨ ਨਾ ਹੋਈ। ਜਲ ਦੀਆਂ ਲਹਿਰਾਂ, ਜਲ ਦੇ ਉੱਤੇ ਆਈ ਹੋਈ ਝੱਗ, ਜਲ ਦੇ ਬੁਲਬਲੇ, ਇਹ ਜਲ ਤੋਂ ਬਿਨਾਂ ਨਹੀਂ ਹੋ ਸਕਦੇ। ਐਵੇਂ ਇਹ ਸਾਰਾ ਪ੍ਰਪੰਚ ਈਸ਼ਵਰ ਦੀ ਲੀਲਾ ਹੈ, ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਕਿਰਪਾ ਕਰੇ ਅਸੀਂ ਨਾਮ ਜਪ ਕੇ, ਬਾਣੀ ਪੜ੍ਹ ਕੇ, ਸੰਗਤ ਕਰਕੇ ਇਹਨਾਂ ਵਿਚਾਰਾਂ ਨੂੰ ਜਾਣ ਸਕੀਏ। ਇੱਥੇ ਹੀ ਸਮਾਪਤੀ ਹੈ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ।